ਇਹ ਮਾਝਦਾਸ ਨੇ ਸਾਰਾ ਸ਼ਬਦ ਸੁਣੇ, ਵਿਚਾਰ ਚ ਪੈ ਗਿਆ। ਇਹਦੇ ਨਾਲ ਇਹ ਗੁਰਸਿੱਖ ਨੇ ਕਹਿੰਦੇ ਜਿਹੜੇ ਫੋਕਟ ਕਰਮ ਨੇ ਉਹਨਾਂ ਕਰਿਆਂ ਤੋਂ ਗੱਲ ਨਹੀਂ ਬਣਦੀ। ਇਸ ਤਰ੍ਹਾਂ ਨਾਲ ਪੜ ਲਓ,
ਫੋਕਟ ਕਰਮਾਂ ਚ ਜਨਮ ਆਪਣਾ ਲਿਖ ਤੇਰੇ ਯੁਗ ਨਾਮ ਹੈ। ਕਰਮਾਂ ਚ ਗਵਾਲਿਆ ਜਨਮ ਆਪਣਾ ਲਿਖ ਤੇਰੇ ਯੁਗ ਨਾਮ ਹੈ।
ਕਰਮ ਕਰਨ ਵਾਲਿਆਂ ਨੂੰ ਚੰਗਾ ਹੈ ਉਹ ਬੰਦਾ, ਲੇਕਿਨ ਮਹਾਰਾਜ ਸ਼ਹਿ ਦਿੰਦੇ ਨੇ ਵੀ ਇਹਦੇ ਵਿੱਚ ਤੂੰ ਜਨਮ ਗਵਾ ਕੇ ਨਾ ਬਹਿ ਜੀ। ਇਹਨਾਂ ਨੂੰ ਇਹ ਨਾ ਕਹਿ ਦੀ ਵੀ ਇਹ ਮੈਨੂੰ ਪਾਰ ਲੰਘਾ ਦੇਣਗੇ। ਜਿਹੜਾ ਕਰਦਾ ਹੀ ਨਹੀਂ ਜੇ ਉਹ ਕਹੇ ਨਹੀਂ ਕਰਮ ਕਰਨੇ ਚਾਹੀਦੇ, ਉਹ ਤਾਂ ਬਹੁਤ ਹੀ ਗਲਤ ਹੈ। ਜਿਹੜੇ ਚੱਲੇ ਹੋਏ ਨੇ ਇਸ ਪਾਸੇ, ਮਹਾਰਾਜ ਕਹਿੰਦੇ ਅੱਗੇ ਵਧੋ, ਇੱਥੇ ਹੀ ਨਾ ਰੁਕੋ, ਕਿਉਂਕਿ ਇਹ ਲੇਖੇ ਵਾਲੀ ਬਾਤ ਨਹੀਂ। ਕਰਮ ਕਾਂਡ ਬਹੁ ਕਰੇ ਆਚਾਰ, ਆਚਾਰ ਕਹਿੰਦੇ ਨੇ ਸ਼ੁਭ ਕਰਮ ਸਾਰੇ, ਉਹ ਸਾਰੇ ਕਰੀ ਜਾਂਦਾ। ਕਈ ਕਹਿੰਦੇ ਜੀ ਰੱਬ ਦਾ ਨਾਮ ਲੈਣ ਦੀ ਕੀ ਲੋੜ ਹੈ, ਅਸੀਂ ਤਾਂ ਨੇਕ ਕੰਮ ਕਰਦੇ ਹਾਂ, ਰਿਸ਼ਵਤ ਨਹੀਂ ਲੈਂਦੇ, ਝੂਠ ਨਹੀਂ ਬੋਲਦੇ, ਕਿਸੇ ਦਾ ਮਾੜਾ ਨਹੀਂ ਕਰਦੇ, ਕਿਸੇ ਨੂੰ ਮਾੜਾ ਬੋਲਦੇ ਨਹੀਂ, ਫਿੱਕਾ ਨਹੀਂ ਬੋਲਦੇ, ਅਸੀਂ ਦਿਆ ਕਰਦੇ ਹਾਂ, ਅਸੀਂ ਖਿਮਾ ਕਰਦੇ ਹਾਂ। ਮਹਾਰਾਜ ਕਹਿੰਦੇ ਜੀਰੋ 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 ਸਾਰੇ, ਹੈਰਾਨੀ ਹੁੰਦੀ ਹੈ ਵੀ ਐਡੇ ਸ਼ੁਭ ਕਰਮ ਜੀਰੋ। ਉਹ ਕਹਿੰਦੇ ਜਾਥੇ ਹੀ ਇਹ ਕਰ ਨਹੀਂ ਨਾ ਲੱਗਦਾ, ਇਹਦੀ ਤਾਕਤ ਨਹੀਂ ਬਣਦੀ। ਪੰਜ ਜੀਰੋਆਂ ਤੋਂ ਬਾਅਦ ਇਹ ਕਰ ਲਾ ਦਿਓ, ਕਿੱਡੀ ਰਕਮ ਬਣ ਗਈ? ਕਾਈ ਦਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ। ਜੇ ਜੀਰੋ ਹੋਰ ਲਾ ਦਿੰਦੇ ਪੰਜ, ਫਿਰ ਕੀ ਬਣਦਾ? ਕਰਮਾਂ ਦੀ ਆਪਣੀ ਤਾਕਤ ਨਹੀਂ ਹੈ, ਉਹ ਕਰਮਾਂ ਦੇ ਨਾਲ ਜੇ ਨਾਮ ਲੱਗ ਜਾਵੇ ਤਾਂ ਤਾਕਤ ਬਣਦੀ, ਉਹ ਇਕੱਲੇ ਨਹੀਂ ਨੰਘਾ ਸਕਦੇ। ਕਰਮ ਕਾਂਡ ਬਹੁ ਕਰੇ ਆਚਾਰ, ਬਿਨ ਨਾ ਵੈ ਤਿਰਗ ਤਿਰਗ ਅਹੰਕਾਰ। ਕਹਿੰਦੇ ਅਹੰਕਾਰ ਕਰਨਾ ਨੇਕੀਆਂ ਦਾ, ਨਾਮ ਤੋਂ ਬਗੈਰ ਕਹਿੰਦੇ ਤਰਕਾਰ ਹੈ, ਤੈਨੂੰ ਤਰਕਾਰ ਹੈ। ਕਿੱਡੀ ਬੜੀ ਬਾਤ ਕਹਿਤੀ, ਚਾਰਜਾ ਦਾ ਹੀ ਸ਼ਾਬਾਸ਼ ਹੈ, ਸ਼ਾਬਾਸ਼ ਹੈ ਵੀ ਤੂੰ ਨੇਕ ਕਰਮ ਦਾ ਕਰਨਾ। ਮਹਾਰਾਜ ਕਹਿੰਦੇ ਅਹੰਕਾਰ ਕਰਦਾ ਤੂੰ ਉਹਨਾਂ ਦਾ, ਅਪਮਾਨ ਕਰਦਾ। ਜਦੋਂ ਅਪਮਾਨ ਕਰਿਆ, ਤੀਰਥ ਵਰਤ ਯਾਰ ਦਾਨ ਕਰ, ਮਨ ਮੇ ਤਰੈ ਗੁਮਾਨ। ਫਿਰ ਕੀ ਹੁੰਦਾ ਕਹਿੰਦੇ ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਹਾਥੀ ਨੇ ਇਸ਼ਨਾਨ ਕਰਿਆ ਪਿੱਛੋਂ ਮਿੱਟੀ ਪਾ ਲਈ। ਕਹਿੰਦੇ ਹੰਕਾਰ ਕਰਦਾ ਹੈ ਤ੍ਰਿਕਾਰ ਜੋਗ ਹੰਕਾਰ ਹੈ, ਬੰਧਨ ਬੰਧਿਓ ਮਾਇਆ ਫਾਸ, ਤੂੰ ਤਾਂ ਬੰਨਿਆ ਗਿਆ, ਬੰਨੇ ਨੂੰ ਇਹਨਾਂ ਕਰਮਾਂ ਦਾ ਫਲ ਤੈਨੂੰ ਭੋਗਣ ਵਾਸਤੇ ਕਿਸੇ ਥਾਂ ਜਾਣਾ ਪਿਆ, ਮੁਕਤੀ ਨਹੀਂ ਪ੍ਰਾਪਤ ਹੁੰਦੀ। ਜਨ ਨਾਨਕ ਛੂਟ ਹੈ ਗੁਰਪੁਰਗਾਰ, ਜੇ ਗੁਰੂ ਗਿਆਨ ਕਰ ਦੇਵੇ, ਗਿਆਨ ਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸਤਿਗੁਰ ਪੇਤਿਆ ਨਾਨਕ ਮਨ ਪ੍ਰਗਾਸ਼। ਪ੍ਰਗਾਸ਼ ਸਿਮਰਤ ਸ਼ਾਸਤਰ ਬਹੁ ਕਰਮ ਕਮਾਏ, ਸਿਮਰਤੀਆਂ ਤੇ ਸ਼ਾਸਤਰ ਕਰਮਾਂ ਵਿੱਚ ਲਾਉਂਦੇ। ਪ੍ਰਭ ਤੁਮਰੇ ਦਰਸ ਬਿਨ ਸੁਖ ਨਾਹੀ, ਤਤ ਕੀ ਹੈ ਕਿ ਜਿੰਨਾ ਚਿਰ ਪਰਮੇਸ਼ੁਰ ਦਾ ਦਰਸ਼ਨ ਅੰਦਰੋਂ ਨਹੀਂ ਹੁੰਦਾ ਉਨੀ ਦੇਰ ਤੱਕ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਨੇਮ ਸੰਜਮ ਕਰ ਥਾਕੇ, ਵਰਤ ਨੇਮ ਸੰਜਮ ਕਰ ਸਕੇ, ਵਰਤ ਵੀ ਕੀਤੇ, ਨੇਮ ਵੀ ਦਸ ਪਾਲਣ ਕਰੇ, ਯਮ ਵੀ ਤੇ ਨਿਯਮ ਵੀ, ਇਹ ਸਾਰੇ ਪਾਲਣ ਕਰਕੇ ਥੱਕ ਗਏ। ਨਾਨਕ ਸਾਧ ਸਰਨ ਪ੍ਰਭ ਸੰਗ ਵਸੈ, ਵਾਹਿਗੁਰੂ ਤਾਂ ਸਾਧੂਆਂ ਦੀ ਸੰਗਤ ਚ ਵਸਦਾ ਸੀ। ਤੀਰਥ ਨਾਏ ਨਾ ਉਤਰ ਸਮੈਲ, ਕਹਿੰਦੇ ਤੀਰਥਾਂ ਤੇ ਨਹਾਉਣਾ ਫਿਰਦਾ, ਇਹ ਖਿਆਲ ਕਰਦਾ ਕਰਦਾ ਬਈ ਮੇਰੀ ਮੈਲ ਉਤਰ ਜਾਏਗੀ। ਕਹਿੰਦੇ ਨਾ ਪ੍ਰੇਮੀਆਂ, ਕਰਮ ਤਾਂ ਸਭ ਹੋਮ ਹੈ ਫੈਲ, ਇਹ ਤਾਂ ਜਿੰਨੇ ਤੂੰ ਕਰਮ ਧਰਮ ਫਰਦਾ ਸਭ ਈਗੋ ਦਾ ਫਲਾਰਾ ਹੁੰਦਾ, ਈਗੋ ਵਾਧੀ ਤੁਰੀ ਜਾਂਦੀ ਹੈ। ਮੈਂ ਇੰਨੇ ਵਾਰੀ ਹਜ਼ੂਰ ਸਾਹਿਬ ਜਾਇਆ, ਇੰਨੇ ਵਾਰੀ ਮੈਂ ਗੰਗਾ 'ਚ ਇਸ਼ਨਾਨ ਕਰਿਆ, ਇੰਨੇ ਵਾਰੀ ਮੈਂ ਫਲਾਣੇ ਹੱਜ ਕਰਕੇ ਆ ਗਿਆ। ਕਹਿੰਦੇ ਈਗੋ ਦਾ ਫਲਾਰਾ ਵੱਧਦਾ, ਲੋਕ ਵਿਚਾਰਾ ਗਤ ਨਹੀਂ ਹੋਏ, ਲੋਕਾਂ ਨੂੰ ਖੁਸ਼ ਕਰਨਾ ਧੋਖਾ ਦੇ ਦੇਵੇ, ਗਤੀ ਤਾਂ ਹੋਣੀ ਨਾਮ ਦੀ ਹੋਣੇ, ਚੱਲ ਸੇ ਰੋਏ ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹਿਸਾ ਨਾ ਜਾਏ, ਕਰਮਾਂ ਦੇ ਨਾਲ ਤਾਂ ਸਹਿਜ ਦੀ ਪ੍ਰਾਪਤੀ ਨਹੀਂ ਹੋਣੀ। ਜਿੰਨਾ ਚਿਰ ਸਹਿਜ ਦੀ ਪ੍ਰਾਪਤੀ ਨਹੀਂ ਹੁੰਦੀ ਉਨਾ ਚਿਰ ਜਿਹੜਾ ਭਰਮ ਆ ਉਹਦਾ ਨਾਸ਼ ਨਹੀਂ ਹੁੰਦਾ। ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਕਹਿੰਦੇ ਥੱਕ ਗਏ ਕਰਮ ਕਰਦੇ ਕਰਦੇ, ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ, ਸਾਧੇ ਕਰਮ ਦੱਸਦੇ ਨੇ ਮਹਾਰਾਜ। ਪੰਜ ਜਣਾ ਸਿਉ ਸੰਗ ਨਾ ਛੁਟਕਿਓ ਵਧ ਕਹਾਮ ਵਧ ਵਾਧੇ, ਪੰਜ ਤਾਂ ਚੋਰ ਉਵੇਂ ਜਿਵੇਂ ਹੀ ਨੇ, ਪਾਠ ਵੀ ਪੜ ਲਏ, ਵੇਦਾਂ ਦਾ ਵਿਚਾਰ ਵੀ ਕਰ ਲਿਆ, ਨਿਵਲੀ ਤੇ ਆਸਣ ਵਗੈਰਾ ਸਾਰੇ ਕਰ ਲਏ, 84 ਆਸਣ, ਲੇਕਿਨ ਛੁਟਕਾਰਾ ਨਹੀਂ ਹੋਇਆ। ਪਿਆਰੇ ਇਨ ਵਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰੇ ਸਵਾਮੀ ਕੇ ਦੁਆਰਾ ਦੀਜਾ ਪੁੱਤ ਵਿਵੇਕ, ਮੌਨ ਪਇਓ ਕਰ ਪਾਤੀ ਰਹਿਓ। ਕਹਿੰਦੇ ਮੌਨ ਧਾਰ ਲਿਆ, ਬੋਲਣਾ ਬੰਦ ਕਰ ਦਿੱਤਾ, ਕਰਪਾਤੀ ਬਿਰਤੀ ਧਾਰ ਲਈ, ਜੰਗਲ ਜਾ ਕੇ ਵੀ ਜੇ ਆਜੂ ਖਾ ਲੈਣਾ, ਨਹੀਂ ਖਾਣਾ ਹੀ ਨਹੀਂ ਕੁਛ। ਨਗਨ ਫਿਰਿਓ ਬਨ ਮਾਈ, ਕੱਪੜਾ ਪਹਿਨਣਾ ਹੀ ਨਹੀਂ, ਨਗਨ ਹੋ ਗਿਆ। ਤਰ ਤੀਰਥ ਬਹੁ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ, ਸਾਰੀ ਧਰਤੀ ਤੇ ਕਹਿੰਦਾ ਮੈਂ ਇੱਕ ਰਾਤ ਤੋਂ ਵੱਧ ਨਹੀਂ ਕਿਤੇ ਰਹਿਣਾ। ਮਹਾਰਾਜ ਕਹਿੰਦੇ ਇਹਦੇ ਨਾਲ ਤੇਰੀ ਦੁਬਦਾ ਛੁੱਟ ਜਾਏਗੀ। ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰ ਵਰਤਰ ਆਏ, ਸਿਰ ਦੇ ਉੱਤੇ ਆਰਾ ਧਰਾ ਲਿਆ ਵੀ ਮੇਰੀ ਮੁਕਤੀ ਹੋ ਜੂ, ਦੋ ਫਾੜ ਕਰਾ ਲਿਆ ਆਪਣੇ ਆਪ ਨੂੰ, ਤੀਰਥ ਤੇ ਜਾ ਕੇ ਵਸਣਾ ਸ਼ੁਰੂ ਕਰ ਦਿੱਤਾ। ਮਨ ਕੀ ਮੈਲ ਨਾ ਉਤਰਾਏ ਵਿਦ, ਜੇ ਲੱਖ ਯਤਨ ਕਰਾਏ ਮਨ ਦੀ ਮੈਲ ਨਹੀਂ ਜਾਣੀ। ਮਨ ਦੀ ਮੈਲ ਬਹੁਤ ਔਖੀ ਹੈ, ਜਿੰਨਾ ਚਿਰ ਮਨ ਮੈਲ ਹੈ, ਮਨ ਮੈਲੇ ਸਭ ਕੁਛ ਮੈਲ, ਤਨ ਧੋਤੇ ਮਨ ਅੱਛਾ ਨਾ। ਤੀਰਥ ਤੇ ਨਾ ਆ ਕੇ ਕੀ ਹੋਏਗਾ, ਜੇ ਲੱਖ ਯਤਨ ਕਰਾਏ। ਕਨਕ ਕਾਮਨੀ ਹੈਵਰ ਗੈਵਰ, ਬੜੇ ਦਾਨ ਦਿੰਦਾ, ਸੋਨਾ ਦਾਨ, ਇਸਤਰੀ ਨੂੰ ਦਾਨ ਕਰ ਦਿੱਤਾ, ਜ਼ਮੀਨ ਨੂੰ ਦਾਨ ਕਰ ਦਿੱਤਾ, ਘੋੜੇ ਸਵਾਰੀਆਂ ਦਾਨ ਕਰ ਦਿੱਤੀਆਂ। ਬਹੁ ਵਿਦਾਨ ਦਾ ਤਾਰਾ ਅੰਨ ਵਸਤਰ, ਭੂਮ ਬਹੁ ਵਰਤੇ, ਭੂਮੀ ਦੇਤੀ ਸੈਂਕੜੇ ਏਕੜ, ਆਸ਼ਰਮ ਬਣਾ ਦਿੱਤੇ, ਅੰਨ ਦੇਤਾ। ਮਹਾਰਾਜ ਕਹਿੰਦੇ ਇਹਦੇ ਨਾਲ ਕੀ ਹੋਏਗਾ, ਫਲ ਤਾਂ ਮਿਲ ਜਾਏਗਾ ਤੈਨੂੰ, ਪਰ ਪਰਮੇਸ਼ਵਰ ਦਾ ਦਰ ਨਹੀਂ ਮਿਲਣਾ, ਨਾ ਮਿਲਿਆ ਹਰ ਦੁਆਰਾ। ਪੂਜਾ ਅਰਚਾ ਬੰਧਨ ਡੰਡੌਤ, ਇਹ ਵੀ ਕਰਮ ਨੇ, ਖੱਟ ਕਰਮ ਰਤ ਰਹਿਤਾ ਖੱਟ ਕਰਮ ਕਰਨੇ। ਹਾਂ ਹੋਂ ਕਰਤ ਬੰਧਨ ਮੈਂ ਪਰਿਆ, ਨਾ ਮਿਲੀ ਆਏ ਜੁਗਤਾ, ਹਾਂ ਹੋਂ ਕਰਦਾ ਬੰਧਨਾਂ ਚ ਪੈ ਗਿਆ। ਕਹਿੰਦੇ ਪ੍ਰੇਮੀਆਂ ਨਹੀਂ ਮਿਲਣਾ ਇਸ ਤਰੀਕੇ ਨਾਲ। ਯੋਗ ਸਿੱਧ ਆਸਣ 84 ਆਸਣ, ਯੋਗ ਦੇ ਸਾਰੀਆਂ ਮੁੰਦਰਾਂ 6 ਹੀ ਮੁੰਦਰਾਂ ਕਰਕੇ ਦੇਖ ਲਈਆਂ। ਵੱਡੀ ਯਾਰ ਜਾ ਯੋਗ ਸਿੱਧ ਆਸਣ 84 ਇਹ ਵੀ ਕਰ ਰਿਹਾ। ਵੱਡੀ ਯਾਰ ਜਾ ਫਿਰ ਜਨਮੈ, ਹਰ ਸਿਉਂ ਜਾ ਸੰਗ ਨਾ ਗਿਆ। ਗੁਰੂ ਦਸ਼ਮੇਸ਼ ਪਿਤਾ ਨੂੰ 5000 ਸਾਲ ਦਾ ਜੋਗੀਪੁਰੇ ਪਿੰਡ ਦੇ ਵਿੱਚ ਜੋਗੀ ਮਿਲਿਆ ਸੀ, ਗੁਰੂ ਮਹਾਰਾਜ ਨੇ ਦਿੱਤਾ ਉਪਦੇਸ਼। ਗੁਰੂ ਪੰਜਵੇਂ ਪਾਤਸ਼ਾਹ ਨੂੰ ਸੰਤੋਖ ਸਰ ਦੇ ਵਿੱਚੋਂ ਇੱਕ ਜੋਗੀ ਮੱਠ 'ਚ ਬੈਠਾ, ਸਮਾਧੀ ਲਾਈ ਹੋਈ, ਉਹ ਕੱਢਿਆ, ਉਹਨੂੰ ਪੁੱਛਿਆ ਜੋਗੀ ਰਾਜ ਤੁਸੀਂ ਕਿੰਨੀ ਦੇਰ ਦੇ ਬੈਠੇ ਹੋ? ਕਹਿਣ ਲੱਗੇ ਜਦੋਂ ਸ਼੍ਰੀ ਰਾਮ ਚੰਦਰ ਜੀ ਫੌਜਾਂ ਲੈ ਕੇ ਇੱਥੇ ਆਏ ਸੀ ਅੰਮ੍ਰਿਤਸਰ, ਉਸ ਵੇਲੇ ਅੰਮ੍ਰਿਤਸਰ ਨਹੀਂ ਸੀ ਇਹਦਾ ਨਾਂ, ਇਹ ਉਜਾੜ ਸੀ, ਇਹ ਬਾਲਮੀਕ ਦਾ ਆਸ਼ਰਮ ਸੀ। ਇੱਥੇ ਯੁੱਧ ਹੋਇਆ ਸੀ, ਉਹ ਲਹੂ ਤੇ ਕੁਸ਼ੂ ਦਾ ਯੁੱਧ ਦੇਖ ਕੇ ਮੈਂ ਇੱਥੇ ਸਮਾਧੀ ਲਾ ਕੇ ਬਹਿ ਗਿਆ ਸੀ। ਉਸ ਵੇਲੇ ਇੱਥੇ ਦਰਿਆ ਚੱਲਦਾ ਹੁੰਦਾ। ਕਹਿਣ ਲੱਗੇ ਕਿੰਨੀ ਮਿੱਟੀ ਉੱਤੇ ਆ ਗਈ? ਕਹਿੰਦੇ ਮਿੱਟੀ ਤੈਨੂੰ ਤਾਂ ਥੱਲਿਓਂ ਕੱਢਿਆ ਸੀ। ਕਹਿੰਦੇ ਉੱਪਰ ਸੀ ਮੇਰਾ ਆਸਣ ਉਸ ਵੇਲੇ। ਹੁਣ ਉਮਰ ਲਾ ਲਓ ਮਹਾਂਭਾਰਤ ਦਾ, ਜੇ ਹਿਸਾਬ ਲਾਈਏ ਤਾਂ 8,64,000 ਸਾਲ ਦੁਆਪਰ ਯੁੱਗ ਦੀ ਉਮਰ ਹੈ, 5,000 ਸਾਲ ਕਲਯੁੱਗ ਲੰਘ ਚੁੱਕਿਆ ਸੀ, 8,69,000 ਸਾਲ ਹੋ ਗਏ। ਜੇ ਦੁਆਪਰ ਦੇ ਆਦ ਵਿੱਚ ਲੜਾਈ ਹੋਈ ਸੀ, ਉੱਧਰ ਤ੍ਰੇਤਾ ਖਤਮ ਹੋ ਰਿਹਾ ਸੀ, ਤਾਂ ਵੀ 8,70,000 ਸਾਲ ਹੋ ਗਏ, ਵੱਡੀ ਆਰਜਾ ਹੋ ਗਈ। ਲੇਕਿਨ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਹਨੂੰ ਗਿਆਨ ਦਿੱਤਾ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਫਿਰ ਲਾਈ, ਸਾਂਗ ਤਾਰ ਥਮਿਓ ਪਸਾਰਾ, ਤਵ ਏਕੋ ਇੱਕ ਅੰਕਾਰ। ਇਹ ਸ਼ਬਦ ਦੇ ਨਾਲ ਗਿਆਨ ਦੇ ਕੇ ਉਹਦੀ ਮੁਕਤੀ ਕਰੀ। ਵੱਡੀ ਆਰਜਾ ਤਾਂ ਹੋ ਗਈ ਨਾ, ਵੱਡੀ ਆਰਜਾ ਫਿਰ ਜਨਮੈ ਹਰ ਸਿਉ ਸੰਗ ਨਾ ਗਿਆ, ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਪਾਰਾ, ਸੇਜ ਸੋਏ ਨੀ ਚੰਦਨ ਚੋਆ, ਨਰਕ ਕੋਰ ਕਾ ਦੁਆਰਾ। ਫਿਰ ਹੁਣ ਕਰਿਆ ਕੀ ਜਾਵੇ? ਮਹਾਰਾਜ ਕਹਿੰਦੇ ਜੇ ਕਰਨਾ ਹੈ ਨਾ ਤਾਂ ਹਰ ਕੀਰਤ ਸਾਧ ਸੰਗਤ ਹੈ, ਹਰੀ ਦਾ ਕੀਰਤਨ ਦਿਲ ਤੋਂ ਕਰਨਾ। ਤੇ ਜਾਗੀ ਹੋਈ ਰੂਹ ਜਿਹਨੂੰ ਸਾਧੂ ਕਹਿੰਦੇ ਨੇ ਉਹਦੀ ਸੰਗਤ ਕਰਨੀ। ਇਹ ਸਾਰੇ ਕਰਮਾਂ ਦੇ ਸ਼੍ਰੋਮਣੀ ਕਰਮ ਹੈ, ਸਿਰ ਕਰਮਨ ਕੇ ਕਰਮ, ਲੇਕਿਨ ਇਹ ਮਿਲਦੀ ਨਹੀਂ। ਕਹੋ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣ। ਸੋ ਭੇਖ ਦੇ ਬਾਰੇ ਆਸਾ ਦੀ ਵਾਰ ਤੁਸੀਂ ਵਾਰ ਵਾਰ ਪੜ੍ਹਦੇ ਹੋ। ਕਰਮ ਕਾਂਡ ਬਾਰੇ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤਾ, ਪੜ੍ਹੋ ਗਿਆਨ।
ਬਿਨਾ ਨਾਮ ਤੋਂ ਕੁਛ ਥਾਏ ਨਾ ਪੈਣਾ, ਮਾਲਕ ਆਈ ਮੇਰੇ ਚਾਈ ਪਾਈ ਵਿਸ਼ੇ ਅੰਦਰ ਪੱਤ ਗਵਾਈ ਖਿਲਣਾ ਬੈਠੀ ਸਾਏ ਗਵਾਈ ਰਹੇ ਭਵਾਨੀ ਬੜੀ ਮਸਾਨੀ ਅੱਤ ਨ ਜਾਣਾ ਫਿਰ ਗਵਾਈ
ਸਾਰੇ ਕਰਮ ਕਾਂਡ ਮਹਾਰਾਜ ਨੇ ਇਹਦੇ ਵਿੱਚ ਗਿਣ ਕੇ ਫੈਸਲਾ ਕੀਤਾ ਕਿ ਬਿਨ ਨਾ ਵਹਿ ਕਿਛ ਥਾਏ ਨਾ ਪਾਈ ਥਾਂ ਨਹੀਂ ਪੈਂਦੇ ਸੋ ਐਸੇ ਵਚਨ ਜਦ ਉਸ ਕਰਮ ਕਾਂਡ ਹੀ ਨੇ ਕ੍ਰਿਸ਼ਨ ਮਹਾਰਾਜ ਦਾ ਉਪਾਸ਼ਕ ਸੀ ਉਹ ਆਪਣੀ ਜਾਨ ਚ ਇਹ ਸੀ ਕਿ ਮੇਰੇ ਨਾਲੋਂ ਜਿੰਨਾ ਆਲਾ ਦਾਲਾ ਹੈ ਇਹ ਸਭ ਗਾਫਲ ਹੈ ਇਹ ਭੁੱਲਿਆ ਹੋਇਆ ਹੈ ਸਾਰਾ ਹੀ ਕਿਉਂਕਿ ਕਰਮ ਕਾਂਡ ਹੀ ਨਹੀਂ ਹੈ ਕੋਈ ਮਰਿਆਦਾ ਨਹੀਂ ਸੁੱਚ ਝੂਠ ਦਾ ਇਹਨਾਂ ਨੂੰ ਵਿਚਾਰ ਨਹੀਂ ਹੈ ਲੇਕਿਨ ਜਦ ਬਾਣੀ ਸਰਵਣ ਕਰੀ ਤਾਂ ਇਹ ਹੋ ਗਿਆ ਜਿਵੇਂ ਕਿਸੇ ਕਿਲੇ ਦੀ ਕੰਧ ਦੇ ਵਿੱਚ ਵੱਡੇ ਵੱਡੇ ਗੋਲੇ ਲੱਗਦੇ ਹੋ ਹਿੱਲ ਗਿਆ ਅੰਦਰੋਂ ਫਿਰ ਵਿਚਾਰ ਕਰੀ ਸ਼ਬਦ ਸੁਰਤ ਦੇ ਮਾਰਗ ਦੀ ਵਿਚਾਰ ਕਰੀ ਗੁਰੂ ਘਰ ਦੇ ਅੰਦਰ ਭਗਤ ਯੋਗ ਦੀ ਵਿਚਾਰ ਕਰੀ ਗੁਰੂ ਭਗਤੀ ਬਾਰੇ ਵਿਚਾਰ ਕਰੀ ਇਹ ਸੁਣ ਕੇ ਉਹਦੇ ਮਨ ਵਿੱਚ ਉਤਸ਼ਾਹ ਜਾਗ ਪਿਆ ਵੀ ਐਸੇ ਗੁਰੂ ਤੋਂ ਜੇ ਮੈਂ ਵਾਂਝਾ ਰਹਿ ਗਿਆ ਹੋਵੇ ਨਾ ਤਾਂ ਮੇਰਾ ਜਨਮ ਨਾ ਕਿਤੇ ਗਵਾਇਆ ਜਾਵੇ ਕਿਉਂਕਿ ਅਜੇ ਤੱਕ ਮੈਨੂੰ ਇਹ ਤਾਂ ਅਵਸਥਾ ਪ੍ਰਾਪਤ ਨਹੀਂ ਹੋਈ ਜਿਹੜੀ ਇਹ ਗੁਰਸਿੱਖ ਸਹਿਜ ਸੁਭਾਅ ਦੱਸੀ ਜਾਂਦੇ ਨੇ ਉਸ ਵੇਲੇ ਸ਼ੌਕ ਜਾਗ ਪਿਆ ਕਿ ਮੈਂ ਵੀ ਗੁਰੂ ਦਾ ਦਰਸ਼ਨ ਕਰ ਸੋ ਬੜੇ ਪਿਆਰ ਅਤੇ ਸ਼ਰਧਾ ਨਾਲ ਆਪਣੇ ਪਿੰਡ ਤੋਂ ਚੱਲਿਆ ਨੇੜੇ ਹੀ ਸੀ ਪਿੰਡ ਅੰਮ੍ਰਿਤਸਰ 'ਚ ਚੱਲਦਾ ਚੱਲਦਾ ਜਦ ਉੱਥੇ ਆਇਆ ਅਤੇ ਇਹਨੇ ਬੇਨਤੀ ਕਰੀ ਕਿ ਮੈਂ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ ਮੈਂ ਕੁਛ ਬਚਨ ਕਰਨਾ ਚਾਹੁੰਦਾ ਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨਾਲ ਤਾਂ ਉਸ ਵੇਲੇ ਜਿਹੜੇ ਸੇਵਾਦਾਰ ਸੀ ਉਹਨਾਂ ਨੇ ਹੁਕਮ ਦੱਸਿਆ ਕਿ ਪ੍ਰੇਮੀਆਂ ਗੁਰੂ ਮਹਾਰਾਜ ਮਿਲ ਤਾਂ ਲੈਂਦੇ ਨੇ ਸਾਰਿਆਂ ਨੂੰ ਪਰ ਉਹਨਾਂ ਦਾ ਇੱਕ ਬਚਨ ਹੈ ਇੱਕ ਹੁਕਮ ਹੈ ਜਿੰਨੀ ਦੇਰ ਤੱਕ ਉਹ ਹੁਕਮ ਦੀ ਪਾਲਣਾ ਨਹੀਂ ਕੀਤੀ ਜਾਂਦੀ ਉਨੀ ਦੇਰ ਤੱਕ ਬੰਦਾ ਉਹਨਾਂ ਤੱਕ ਜਾ ਨਹੀਂ ਸਕਦਾ ਚਾਹੇ ਵੱਡੇ ਤੇ ਵੱਡਾ ਕਿੱਦਾਂ ਹੀ ਆਵੇ ਇੱਥੇ ਤੱਕ ਕਿ ਜਦੋਂ ਅਕਬਰ ਬਾਦਸ਼ਾਹ ਦਰਸ਼ਨ ਕਰਨ ਵਾਸਤੇ ਆਇਆ ਤਾਂ ਪਹਿਲਾ ਫਰਮਾਨ ਸੀ ਕਿ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕੇ ਹੁਣ ਅਕਬਰ ਬਾਦਸ਼ਾਹ ਦੇ ਕੋਲ ਤਾਂ ਬੇਅੰਤ ਅਖਤਿਆਰ ਹੁੰਦੇ ਨੇ ਕੋਈ ਕਾਨੂੰਨ ਤਾਂ ਹੁੰਦਾ ਹੀ ਨਹੀਂ ਉਹਦੀ ਮਰਜ਼ੀ ਉਹ ਕਾਨੂੰਨ ਜਵਾਨ ਜੋ ਜਵਾਨ 'ਚੋਂ ਨਿਕਲ ਗਿਆ ਉਹੀ ਕਾਨੂੰਨ ਈਗੋ ਐਡੀ ਵੱਡੀ ਹੁੰਦੀ ਹੈ ਕਿ ਬਾਦਸ਼ਾਹ ਨੂੰ ਝੁਕਣ ਦਾ ਤਾਂ ਪਤਾ ਹੀ ਨਹੀਂ ਹੁੰਦਾ ਵੀ ਕਿਸੇ ਮੂਹਰੇ ਹੱਥ ਵੀ ਬੰਨੀਦੇ ਨੇ ਪਹਿਲੀ ਵਾਰੀ ਸੁਣਿਆ ਉਸਨੇ ਲੇਕਿਨ ਅੰਦਰ ਜਗਿਆਸਾ ਸੀ ਪੰਗਤ 'ਚ ਬੈਠ ਗਿਆ ਹੱਥਾਂ ਦੇ ਉੱਤੇ ਪ੍ਰਸ਼ਾਦਾ ਲੈ ਲਿਆ ਪ੍ਰਸ਼ਾਦਾ ਵੀ ਕਿਹੜਾ ਲਿਆ ਜਿਹੜਾ ਗੁਰੂ ਮਹਾਰਾਜ ਖਾਂਦੇ ਸੀ ਓਵਰਾ ਅਨੂਣਾ ਕਹਿ ਕੇ ਲਿਆ ਵੀ ਜੋ ਗੁਰੂ ਮਹਾਰਾਜ ਖਾਂਦੇ ਨੇ ਉਹ ਦਿਓ ਮੈਨੂੰ ਖਿਆਲ ਹੋਣਾ ਇਹਦਾ ਵੀ ਗੁਰੂ ਮਹਾਰਾਜ ਨੂੰ ਕੋਈ ਸਪੈਸ਼ਲ ਥਾਲ ਜਾਂਦਾ ਹੋਣਾ ਅਤੇ ਸੰਗਤਾਂ ਦੇ ਵਿੱਚ ਕੁਛ ਹੋਰ ਹੋਣਾ ਸੰਗਤਾਂ ਦੇ ਵਿੱਚ ਤਾਂ ਬਹੁਤ ਸੋਹਣੇ ਬਣਦੇ ਸੀ ਇੱਕ ਵਾਰੀ ਸੰਗਤ ਨੇ ਬੇਨਤੀ ਕੀਤੀ ਕਿ ਪਾਤਸ਼ਾਹ 36 ਪ੍ਰਕਾਰ ਦੇ ਭੋਜਨ ਤੁਹਾਡੇ ਲੰਗਰ ਵਿੱਚ ਬਣਦੇ ਪਰ ਤੁਸੀਂ ਕਦੇ ਛਕਦੇ ਹੀ ਨਹੀਂ ਹੋ ਛਕਦੇ ਕੀ ਹੋ ਲੂਣਾ ਓਗਰਾ ਛਕਦੇ ਹੋ ਲੂਣ ਵੀ ਨਹੀਂ ਵਿੱਚ ਪਾਉਂਦੇ ਉਬਲਿਆ ਹੋਇਆ ਬਾਜਰਾ ਹੁੰਦਾ ਅਤੇ ਜਦੋਂ ਸੰਗਤਾਂ ਸੋਹਣੇ ਪਦਾਰਥ ਛਕਦੀਆਂ ਤਾਂ ਸਾਰਿਆਂ ਦੇ ਮਨ ਵਿੱਚ ਆਉਂਦਾ ਹੈ ਵੀ ਗੁਰੂ ਮਹਾਰਾਜ ਤਾਂ ਛਕਦੇ ਨਹੀਂ ਸਾਨੂੰ ਛਕਾਈ ਜਾਂਦੇ ਮਹਾਰਾਜ ਕਹਿੰਦੇ ਪ੍ਰੇਮੀਓ ਸਾਨੂੰ ਸਾਰਾ ਹੀ ਪਹੁੰਚ ਜਾਂਦਾ ਜਦ ਤੁਸੀਂ ਅਰਦਾਸ ਕਰਦੇ ਹੋ ਨਾ ਭੋਗ ਲਾਉਣ ਦੀ ਕਹਿੰਦੇ ਸਾਨੂੰ ਗ੍ਰਾਹੀ ਗ੍ਰਾਹੀ ਸਾਰਿਆਂ ਦੀ ਪਹੁੰਚ ਜਾਂਦੀ ਅਸੀਂ ਇਹਦੇ ਨਾਲ ਹੀ ਰੱਜੇ ਰਹਿੰਦੇ ਲੰਗਰ ਵਰਤ ਹਟੇਗਾ ਉਸ ਵੇਲੇ ਸਾਡੇ ਨਾਲ ਗੱਲ ਕਰੇ ਮਹਾਰਾਜ ਦੇ ਕੋਲ ਜਾਂਦੇ ਮਹਾਰਾਜ ਕਹਿੰਦੇ ਇੱਕ ਦਾਤਣ ਲਿਆਓ ਜਦੋਂ ਦਾਤਣ ਕਰੀ ਤਾਂ ਦੰਦਾਂ ਦੇ ਨਾਲੋਂ ਉਹ ਚੀਜ਼ਾਂ ਜਿਹੜੀਆਂ ਲੰਗਰ 'ਚ ਬਣੀਆਂ ਹੋਈਆਂ ਸੀ ਉਹਦੇ ਅੰਸ ਲੈ ਰਹੇ ਨੇ ਮਹਾਰਾਜ ਕਹਿੰਦੇ ਆ ਰਿਹਾ ਨਹੀਂ ਸਾਡੇ ਕੋਲ ਲੇਕਿਨ ਆਪ ਓਗਰਾ ਖਾਂਦੇ ਸੀ ਲੂਣਾ ਇਹਨੇ ਸਿਫਾਰਿਸ਼ ਕਰੀ ਵੀ ਜੋ ਗੁਰੂ ਸਾਹਿਬ ਖਾਂਦੇ ਆ ਉਹ ਮੈਨੂੰ ਦਿਓ ਉਸ ਵੇਲੇ ਓਗਰਾ ਆ ਗਿਆ ਹੈਰਾਨ ਹੋ ਗਿਆ ਕੋਈ ਚੀਜ਼ ਇਹ ਜੀ ਖਾ ਕੇ ਨਹੀਂ ਸੀ ਦੇਖੀ ਪਹਿਲਾਂ ਕੁਛ ਨਹੀਂ ਪਤਾ ਲੱਗਦਾ ਵੀ ਇਹ ਕੀ ਹੋਇਆ ਦੇਣ ਵਾਲਿਆਂ ਦੇ ਮਨ ਵਿੱਚ ਵੀ ਸੀ ਇਹ ਤਾਂ ਜਿੱਦਾਂ ਨਾ ਨੂਣ ਹੈ ਨਾ ਮਿਰਚ ਹੈ, ਕੇਵਲ ਉਬਾਲਿਆ ਹੋਇਆ ਮਹਾਰਾਜ ਦੀ ਹਜ਼ੂਰੀ ਹੈ। ਜਦੋਂ ਇੱਕ ਬੁਰਕੀ ਪਾਉਂਦਾ ਮੂੰਹ 'ਚ ਅੰਦਾਜ਼ੇ ਲਾਉਂਦਾ ਵੀ ਕਿੰਨੇ ਸਵਾਦ ਨੇ ਇਹਦੇ ਵਿੱਚ, ਦੂਜੀ ਪਾਈ ਸਵਾਦ ਸਾਰਾ ਹੀ ਬਦਲ ਗਿਆ, ਤੀਜੀ ਪਾਈ ਹੋਰ ਸਵਾਦ ਆ ਗਿਆ, ਉੱਥੇ ਹੀ ਬਸਮਾਲ 'ਚ ਆ ਗਿਆ। ਕਹਿਣ ਲੱਗਿਆ ਕਮਾਲ ਹੈ ਗੁਰੂ ਪੀਰਾਂ ਦੀ ਜੋ ਖੁਰਾਕ ਹੁੰਦੀ ਹੈ, ਦੇਖਣ ਨੂੰ ਕੁਛ ਵੀ ਨਹੀਂ ਹੈ, ਹੈ ਕੀ ਇਹਦੇ 'ਚ ਤਾਂ ਸਾਰੇ ਰਸ ਨੇ। ਸੋ ਉਹ ਵੀ ਜਿਸ ਵੇਲੇ ਦਰਸ਼ਨ ਕਰਦਾ ਹੈ ਤਾਂ ਲੰਗਰ 'ਚੋਂ ਪ੍ਰਸ਼ਾਦਾ ਛਕ ਕੇ ਪੰਗਤ 'ਚ ਬੈਠ ਕੇ ਉਹਨੇ ਪ੍ਰਸ਼ਾਦਾ ਛਕਿਆ, ਅਤੇ ਜਦ ਮਾਈ ਦਾਸ ਗਿਆ ਉਸ ਵੇਲੇ ਹੁਕਮ ਹੋਇਆ ਕਿ ਪਹਿਲਾਂ ਲੰਗਰ 'ਚ ਪ੍ਰਸ਼ਾਦਾ ਛਕ ਕੇ ਆਓ, ਫਿਰ ਤੁਹਾਨੂੰ ਦਰਸ਼ਨ ਹੋਣ। ਜਦੋਂ ਉਹ ਸਾਹ 'ਤੇ ਗਿਆ ਉੱਥੇ ਕੀ ਦੇਖਦਾ, ਇੱਕ ਲੋਕ ਨੂੰ ਪੁੱਛਿਆ ਤੇਰੀ ਜਾਤ ਕੀ ਹੈ, ਉਹ ਕਹਿਣ ਲੱਗਿਆ ਵੀ ਮੈਂ ਤਾਂ ਫਲਾਣਾ, ਮੇਰੀ ਜਾਤ ਫਲਾਣੀ ਹੈ, ਮੇਰੀ ਜਾਤ ਫਲਾਣੀ ਹੈ, ਜਿਹਨਾਂ ਨੂੰ ਛੋਟੀਆਂ ਜਾਤਾਂ ਕਹਿੰਦੇ ਸੀ ਉਹ ਉਹਨਾਂ ਦੇ ਬੰਦੇ ਸੀ। ਉਹ ਕਹਿਣ ਲੱਗੇ ਇਹਨਾਂ ਦਾ ਚੌਂਕਾ ਵੀ ਨਹੀਂ ਦਿੱਤਾ ਹੋਇਆ ਇੱਥੇ, ਸੁੱਚਤਾ ਰਹੀ ਨਹੀਂ ਹੈ ਇਸ ਥਾਂ ਦੇ ਉੱਤੇ। ਕਹਿਣ ਲੱਗਿਆ ਮੈਂ ਨਹੀਂ ਪ੍ਰਸ਼ਾਦਾ ਸਕਦਾ, ਜਿਹੜੇ ਧਰਮ ਦੇ ਆਦਿ ਵਿੱਚ ਇਹ ਗਿਰਾਵਟ ਹੋਵੇ ਉਹ ਧਰਮ ਧਾਰਨ ਨਾਲੋਂ ਨਾ ਧਾਰਨਾ ਚੰਗੇ, ਇਹ ਤਾਂ ਮੇਰੇ ਸਾਰੇ ਨਿਸ਼ਚੇ ਹਿਲਦੇ ਨੇ, ਕਿਉਂਕਿ ਉਹਨੂੰ ਸੁੱਚਦਾ ਅਤੇ ਝੂਠ ਦਾ ਪਤਾ ਨਹੀਂ ਸੀ। ਸੋਚਾ ਇਹ ਨਹੀਂ ਹੁੰਦਾ ਜਿਹੜਾ ਨਹਾ ਧੋ ਕੇ ਬੈਠ ਜਾਵੇ, ਮਹਾਰਾਜ ਕਹਿੰਦੇ ਸੋਚਾ ਤਾਂ ਹੋਰ ਹੁੰਦਾ ਹੈ, ਪੜ੍ਹ ਲਓ।
ਸੋਚਾ ਤਾਂ ਉਹੀ ਓ ਹੈ ਜਿਸ ਦੇ ਮਨ ਮਸਤ ਹੈ
ਤੀਰਥ ਚ ਇਸ਼ਨਾਨ ਕਰ ਲਏ, ਸੋਹਣੇ ਤੋਂ ਸੋਹਣੇ ਕੱਪੜੇ ਪਾ ਲਏ, ਮਹਾਰਾਜ ਕਹਿੰਦੇ ਉਹ ਝੂਠਾ ਹੀ ਰਹੇ। ਸੁੱਚਾ ਉਹ ਹੈ ਸੁੱਚੇ ਨਾ ਕੀਏ ਬਹਿਣ ਦੇ ਪਿੰਡਾਂ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸਭ। ਤਨ ਸੁੱਚਾ ਸੋ ਆਖੀਏ, ਤਨ ਸੁੱਚਾ ਕਹਿੰਦੇ ਉਹ ਹੈ ਜਿਸ ਮੈਂ ਸੱਚਾ ਨਾਉ, ਜਿਹਦੇ ਚ ਨਾਉ ਪ੍ਰਗਟ ਹੋ ਗਏ। ਪੈ ਸੱਚ ਰਾਤੀ ਦੇਹੋਰੀ ਜੇਬਾ ਸੱਚ ਸੋ, ਮਨ ਮੈਲੇ ਸੁੱਚਾ ਕਿਉਂ ਹੋਏ। ਮਹਾਰਾਜ ਕਹਿੰਦੇ ਮਨ ਤਾਂ ਮੈਲ ਨਾ ਭਰਿਆ ਪਿਆ, ਈਰਖਾ ਨਿੰਦਿਆ ਚੁਗਲੀ बेअंत चीजा मन के अंदर मैलां लई फिरदा है। कहिंदे उहनूं सुचा किवें कह दोगे, मन मैले सुचा क्यों होए, साच मिलै पावै पस, सच मिल जावे तां सुचा। सो इस नूं भुलेखा लग गया ਵੀ ਚੌਂਕੇ ਵੀ ਨਹੀਂ ਇਹਨਾਂ ਨੇ ਕਰੇ ਹੋਏ, ਸਹਿ ਸੁਭਾਅ ਲੰਗਰ ਲਿਆਈ ਜਾਂਦੇ ਨੇ, ਚੀਜ਼ਾਂ ਲਿਆਈ ਜਾਂਦੇ, ਵਿੱਚ ਰੱਖੀ ਜਾਂਦੇ, ਜਿਹਦਾ ਜੀ ਕਰਦਾ ਵੜ ਜਾਂਦਾ। ਫਿਰ ਜਾਤ ਪੁੱਛਣ ਲੱਗ ਗਿਆ ਵੀ ਤੇਰੀ ਜਾਤ ਕੀ ਹੈ, ਤੇਰੀ ਜਾਤ ਕੀ ਹੈ। ਜਦ ਜਾਤਾਂ ਪੁੱਛੀਆਂ ਵੀ ਇਹ ਤਾਂ ਬ੍ਰਾਹਮਣ ਨਹੀਂ, ਇੱਥੇ ਤਾਂ ਰਸੋਈ ਬਣਾਉਂਦੇ, ਇੱਥੇ ਤਾਂ ਜਿਹਦਾ ਜੀ ਕਰਦਾ ਜਾ ਕੇ ਲੰਗਰ 'ਚ ਕੰਮ ਕਰਨ ਲੱਗ ਜਾਂਦੇ। ਕਹਿੰਦਾ ਉਹ ਮਨਾ ਆਹ ਧਰਮ ਨਹੀਂ ਧਾਰਨਾ, ਕਿਉਂਕਿ ਜਿਹਦੇ ਬੁਨਿਆਦੀ ਬੇਸਿਕਲੀ ਜਿਹਦੇ ਵਿੱਚ ਡਿਫੈਕਟ ਹੋਵੇ ਉਹਦੇ ਨਾਲ ਉਹਦਾ ਨਾਂ ਧਾਰਨਾ ਚੰਗਾ, ਕਿਉਂਕਿ ਇਹ ਭੁਲੇਖਾ ਪੈ ਗਿਆ ਜਾਤ ਪਾਤ। ਮਹਾਰਾਜ ਕਹਿੰਦੇ ਕਿਉਂ ਜਾਤਾਂ ਪਾਤਾਂ ਚ ਪੈਨੇ ਹੋ ਭਾਈ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ।
ਤੁਹਾਨੂੰ ਜਾਤ ਦਾ ਕਮਾਨ ਕਰੇ ਮੂਰਖਾ, ਸਭਨਾ ਅੰਦਰ ਇੱਕੋ ਜੋਤ ਮੈਂ, ਜਾਤ ਦਾ ਕਮਾਨ ਕਰੇ ਮੂਰਖਾ, ਸਭਨਾ ਅੰਦਰ Thank you.
ਸਰੀਰ ਪੰਜ ਤੱਤ ਦਾ ਬਣਿਆ ਹੋਇਆ, ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵ ਕੱਢਾ ਖੋਤ। ਸੋ ਜਾਤ ਪਾਤ ਕਾਹਦੀ ਹੋਈ? ਕਹਿੰਦੇ ਇਹ ਤਾਂ ਵੱਡਾ ਭੁਲੇਖਾ ਪਿਆ ਹੋਇਆ।
ਪੰਜਾਂ ਤੱਤਾਂ ਦੇ ਸਰੀਰ ਨੇ ਬਈ ਸਾਰੇ, ਸਾਰਿਆਂ ਦਾ ਰੱਬ
ਭੁਲੇਖਿਆਂ ਚ ਸੰਸਾਰ ਪੈ ਗਿਆ। ਦੇਰਾ ਮਸੀਤ ਸੋਈ, ਪੂਜਾ ਨਮਾਜ਼ ਹੋਈ, ਮਾਨਸ ਸਭਾ ਏਕ ਪਏ ਨੇਕੋ ਪ੍ਰਭਾਵ ਹੈ। ਕਿਸੇ ਨੇ ਮਸਜਿਦ ਬਣਾ ਲਈ, ਕਿਸੇ ਨੇ ਮੰਦਰ ਬਣਾ ਲਿਆ, ਉੱਥੇ ਨਾਚ ਗਾਉਣੇ ਕਰਦੇ ਨੇ, ਉਹ ਵੀ ਨਮਾਜ਼ ਪੜ੍ਹਦੇ ਨੇ, ਉਹ ਵੀ ਭਜਨ ਕਰਦੇ ਨੇ। ਦੇਵਤਾ ਦੇਵ ਜੱਚ ਗੰਧਰਵ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ। ਜਿਸ ਦੇਸ਼ ਚ ਕੋਈ ਰਹਿੰਦਾ ਉਹ ਅਜੇ ਉਹਦਾ ਪਹਿਰਾਵਾ ਹੋ ਗਿਆ, ਉਹ ਅਜੇ ਬੰਦਿਆਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ। ਲੇਕਿਨ ਜਿਹੜਾ ਬੇਸਿਕ ਚੀਜ਼ ਹੈ, ਇੱਕ ਹੈ ਨੈਣ, ਇੱਕ ਹੈ ਕਾਨ, ਇੱਕ ਹੈ ਦੇਹ, ਇੱਕ ਹੈ ਬਾਣ। ਕਹਿੰਦੇ ਦੱਸੋ ਅੱਖਾਂ ਉਹਨਾਂ ਦੀਆਂ ਹੋਰ ਤਰ੍ਹਾਂ ਦੀਆਂ ਨੇ, ਜਿਹਨਾਂ ਨੂੰ ਸ਼ੂਦਰ ਕਹਿੰਦੇ ਹੋ, ਮਾੜੇ ਕਹਿੰਦੇ ਹੋ, ਉਹਨਾਂ ਦੀਆਂ ਅੱਖਾਂ ਕੰਨਾਂ ਦੇ ਪਿਛਲੇ ਪਾਸੇ ਲੱਗੀਆਂ ਹੋਈਆਂ ਨੇ। ਜਿਹੜੇ ਉੱਚੀ ਜਾਤ ਵਾਲੇ ਨੇ ਉਹਨਾਂ ਦੀ ਅੱਖਾਂ ਬਹੁਤ ਹੀ ਸੋਹਣੀਆਂ ਨੇ। ਕਹਿੰਦੇ ਇੱਕ ਹੈ ਨੈਣ, ਇੱਕ ਹੈ ਕਾਨ, ਇੱਕ ਹੈ ਦੇਹ, ਇੱਕ ਹੈ ਬਾਣ।